महाराज कहने जिन्हों ये चाहिए मेनू महाराज नौकरी दे दो, मेनू दुध दे दो, मेनू पुत दे दो, मेनू पैसे दे दो। महाराज कहने पर चक्की जाओ तो मैं घर ही भेज दूंगा तेरे, तू ना आई मेरे को, तेन घर ही दे देंगा सब कुछ, उत्थे बैठे मंगी जा मैं तेन दे देंगा। पर जिस जन का प्रभ दरस प्यासा नानक तागा बाल बाल जासा। महाराज कह रहे जिन दर्शन की प्यास है मैं घर आऊंगा दर्शन देन आप, तेन दर्शन की इच्छा ना। महाराज कहने नानक घर बैठिया सौ पाई है जे नीयत रास करे। गुरु नानक देव जी गए नहीं भाई लालो जी को, गुरु नानक देव जी जिथे भी किसी ने याद कर लिया, जे गुरु नानक नू याद करांगे तो गुरु नानक देव जी ही आउणगे, ते जे उन्हां नू कहांगे महाराज जी दुध पुत दी दात दिओ फिर अपने दुध पुत दी दात ही आवेगी, फिर गुरु नानक देव जी नहीं आउण लगे। महाराज कहिंदे मेरे दर्शनां दी प्यास है तो सिर्फ मेरे दर्शनां दी प्यास रख के मन च, वाहेगुरु दे दर्शनां दी प्यास रख के आखो वाहेगुरु वाहे गुरु वाहे गुरु वाहे गुरु वाहे गुरु वाहे गुरु ਸੁਖਮਨੀ ਸਾਹਿਬ ਦੇ ਵਿੱਚ 206 ਡੰਗ ਤੇ ਤੀਸਰੀ ਅਸ਼ਟਪਦੀ ਵਿੱਚ ਆਪਾਂ ਪਹੁੰਚੇ ਹੋਏ ਨੇ। ਛੇਵੀਂ ਪੌੜੀ ਬਖਸ਼ਿਸ਼ ਕਰਦੇ ਨੇ, ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ। ਨਾਮ ਦੀ ਮਹਿਮਾ ਹੈ, ਬਸ ਨਾਮ ਹੀ ਨਾਮ ਹੈ। ਸਗਲ ਪੁਰਖ ਮਹਿ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਮਹਾਰਾਜ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਜਿਸ ਦਾ ਸਾਧ ਸੰਗਤ ਕਰਦਿਆਂ ਕਰਦਿਆਂ ਹੌਲੀ ਹੌਲੀ ਅਬ ਹਿਰਦੇ ਨੂੰ ਕਹਿੰਦੇ ਨੇ ਮਾਨ। ਇੱਕ ਮਾਨ ਹੰਕਾਰ ਹੁੰਦਾ ਸਰੀਰ ਕਰਕੇ ਆਕੜ ਕੇ ਖੜਨਾ, ਇੱਕ ਹੁੰਦਾ ਮਾਨ ਹੰਕਾਰ ਦੀਆਂ ਗੱਲਾਂ ਕਰਨੀਆਂ, ਇੱਕ ਹੁੰਦਾ ਹਿਰਦੇ ਵਿੱਚ ਮਾਨ। ਤਿੰਨ ਪ੍ਰਕਾਰ ਦੇ ਨਾਲ ਆਪਾਂ ਮਾਨ ਕਰਦੇ ਹਾਂ ਹੰਕਾਰ ਕਰਦੇ ਹਾਂ। ਸਰੀਰ ਕਰਕੇ ਸਾਧ ਸੰਗਤ ਵਿੱਚ ਆਕੜ ਨੂੰ ਤਾਂ ਹਟ ਜਾਂਦਾ ਕਿ ਸੰਗਤ ਵਿੱਚ ਇਹਨੂੰ ਬਹਿਣਾ ਉੱਠਣਾ ਖਲੋਣਾ ਆ ਜਾਂਦਾ, ਨਿਮਰਤਾ ਨਾਲ ਖੜਨਾ ਹੱਥ ਜੋੜ ਕੇ ਖੜਨਾ ਹੈ, ਬੋਲਣ ਵਿੱਚ ਵੀ ਤਬਦੀਲੀ ਆ ਜਾਂਦੀ ਹੈ। ਪਰ ਇਹ ਇੱਕ ਚੀਜ਼ ਰਹਿ ਜਾਂਦੀ ਹੈ, ਜਿਹੜਾ ਮਨ ਦੇ ਅੰਦਰ ਹੰਕਾਰ ਹੈ ਇਹ ਨਹੀਂ ਦੂਰ ਹੁੰਦਾ ਛੇਤੀ। ਸਰੀਰ ਕਰਕੇ ਵੀ ਨਿਮਰਤਾ 'ਚ ਆ ਜਾਂਦਾ, ਝੁਕਣ ਲੱਗ ਜਾਂਦਾ, ਹੱਥ ਵੀ ਜੋੜਨ ਲੱਗ ਜਾਂਦਾ, ਨੀਵਾਂ ਵੀ ਹੋ ਜਾਂਦਾ, ਗੱਲਾਂ ਵੀ ਅੱਛੀਆਂ ਕਰਦਾ, ਪਰ ਮਨ ਦੇ ਅੰਦਰੋਂ ਮਾਣ ਨਾ ਮਿਟਿਆ। ਯਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾ ਮਨ ਕੋ ਮਾਨ। ਇਹ ਜਿਹੜਾ ਮਨ ਦੇ ਅੰਦਰ ਮਾਣ ਹੈ, ਮਹਾਰਾਜ ਕਹਿੰਦੇ ਸਗਲ ਪੁਰਖ ਮੈਂ ਪੁਰਖ ਪ੍ਰਧਾਨ, ਸਾਧ ਸੰਗ ਜਾ ਕਾ ਮਿਟੈ ਅਭਿਮਾਨ। ਜਿਹਦੇ ਹਿਰਦੇ ਵਿੱਚੋਂ ਸਾਧ ਸੰਗਤ ਵਿੱਚ ਮਿਲ ਕੇ ਹੰਕਾਰ ਮੁੱਕ ਜਾਵੇ, ਚਰਨਾਂ ਦੀ ਧੂੜੀ ਹੋ ਜਾਵੇ, ਸੱਚਮੁੱਚ ਸਾਧ ਸੰਗਤ ਦੀ ਚਰਨਾਂ ਦੀ ਧੂੜ ਹੋ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸਾਰਿਆਂ ਪੁਰਖਾਂ ਵਿੱਚ ਪ੍ਰਧਾਨ ਪੁਰਖ ਹੋ ਜਾਂਦਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਹੈ ਦਰਗ ਹੈ ਮਾਨ। ਪਹਿਲੇ ਦਿਨ ਹੀ ਪਰਖ ਲੈ ਲਈ ਗੁਰੂ ਅੰਗਦ ਦੇਵ ਮਹਾਰਾਜ ਦੀ, ਬਾਬਾ ਲਹਿਣਾ ਦੇ ਰੂਪ ਵਿੱਚ ਆਏ ਨੇ ਖੇਤਾਂ ਦੇ ਵਿੱਚ, ਆਉਂਦਿਆਂ ਹੀ ਕਹਿੰਦੇ ਚੱਲ ਵੀ ਪੁਰਖਾ ਰੰਬਾ ਪਕੜ। ਆ ਸਾਰਾ ਇੱਟ ਸਿੱਟ ਆਦਿ ਘਾਹ ਜਿਹੜਾ ਖੜਾ ਹੈ ਚਾਵਲਾਂ ਦੀ ਫਸਲ ਝੋਨਿਆਂ ਦੇ ਵਿੱਚ ਕੱਢ ਦੇ ਬਾਹਰ। ਗੁਰੂ ਅੰਗਦ ਦੇਵ ਮਹਾਰਾਜ ਨੇ ਤਾਂ ਬੂਟੇ ਹੀ ਪੱਟ ਛੱਡੇ, ਉਹਨਾਂ ਨੇ ਕਦੇ ਕੰਮ ਹੀ ਨਹੀਂ ਸੀ ਕੀਤਾ। ਗੁਰੂ ਨਾਨਕ ਦੇਵ ਜੀ ਕਹਿੰਦੇ ਤੁਸੀਂ ਤਾਂ ਬਾਹਰ ਹੀ ਆ ਜਾਓ, ਤੁਹਾਡੇ ਵੱਸ ਦੀ ਗੱਲ ਨਹੀਂ ਇਹ। ਤੁਸੀਂ ਇਉਂ ਕਰੋ, ਆਹ ਜਿਹੜਾ ਆਪਾਂ ਨੇ ਆ ਸਾਰਾ ਘਾਹ ਫੂਸ ਕੱਢਿਆ, ਮੱਝਾਂ ਵਾਸਤੇ ਘਰ ਚਾਹੀਦਾ, ਇਹ ਪੰਡ ਬੰਨ ਕੇ ਲੈ ਜਾਓ। ਵੱਡੀ ਸਾਰੀ ਪੰਡ ਬਣਾ ਦਿੱਤੀ, ਚਿੱਕੜ ਦੇ ਵਿੱਚੋਂ ਕੱਢਿਆ ਹੋਇਆ ਘਾਹ ਫੂਸ ਇੱਟ ਸਿੱਟ ਆਦਿਕ, ਜਿਹਦੇ ਵਿੱਚੋਂ ਚਿੱਕੜ ਚੋ ਰਿਹਾ ਉਹ ਸਿਰ ਦੇ ਉੱਤੇ ਪੰਡ ਰੱਖ ਦਿੱਤੀ। ਪਰਖਦੇ ਹਨ ਕਿਉਂਕਿ ਸਾਧ ਸੰਗ ਜਾ ਕੇ ਮਿਟੇ ਅਭਿਮਾਨ। ਉਹ ਜਿਹੜਾ ਸਾਧ ਅੱਖਰ ਹੈ ਇਹ ਸਾਰੇ ਪਾਸੇ ਹੀ ਨਹੀਂ ਲੱਗ ਜਾਂਦਾ, ਜਿਵੇਂ ਸਟੂਡੈਂਟ ਅੱਖਰ ਹੈ, ਵਿਦਿਆਰਥੀ ਅੱਖਰ ਹੈ, ਭਾਵੇਂ ਨਰਸਰੀ ਵਾਲਾ ਵੀ ਕਿਉਂ ਨਾ ਉਹ ਵੀ ਸਟੂਡੈਂਟ ਹੀ ਹੈ, ਭਾਵੇਂ MA ਵਾਲਾ ਉਹ ਵੀ ਸਟੂਡੈਂਟ ਹੈ, ਦਸਵੀਂ ਵਾਲਾ ਵੀ ਸਟੂਡੈਂਟ ਹੈ, ਇਹ ਇੱਕੋ ਹੀ ਅੱਖਰ ਸਿਰੇ ਤੱਕ ਚਲਿਆ ਜਾਂਦਾ। ਇਸੇ ਪ੍ਰਕਾਰ ਹੀ ਸਾਧ ਅੱਖਰ ਜਿਹੜਾ ਹੈ ਇਹ ਸਤਿਗੁਰੂ ਜੀ ਦਾ ਵੀ ਵਾਚਕ ਹੋ ਜਾਂਦਾ, ਸੰਗਤ ਦਾ ਵੀ ਵਾਚਕ ਹੋ ਜਾਂਦਾ ਹੈ, ਇਹ ਚੀਜ਼ ਇੱਕੋ ਹੀ ਹੈ। ਸਤਿਗੁਰੂ ਦੀ ਸੰਗਤ ਕਰਕੇ ਸਾਧ ਹੁਣ ਸਾਰੇ ਇਕੱਠੇ ਹੀ ਬੈਠੇ ਹੈ ਇੱਥੇ, ਸਤਿਗੁਰੂ ਮਹਾਰਾਜ ਵੀ ਵਿਰਾਜਮਾਨ ਨੇ, ਸੰਗਤ ਵੀ ਹੈ ਤੇ ਸਾਧ ਜਨ ਵੀ ਹੈ ਤੇ ਸਾਧਨਾ ਕਰਨ ਵਾਲੇ ਵੀ ਹੈ। ਮਹਾਰਾਜ ਜੀ ਕਹਿੰਦੇ ਨੇ ਸੰਗਤ ਕਰਦਿਆਂ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠਿਆਂ ਅਭਿਆਸ ਕਰਨ ਵਾਲੇ ਅਭਿਆਸੀਆਂ ਦਾ ਜਦੋਂ ਮਾਣ ਹੰਕਾਰ ਮਿਟ ਜਾਂਦਾ ਤਾਂ ਉਹ ਪ੍ਰਧਾਨ ਪੁਰਖ ਬਣ ਜਾਂਦਾ। ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਾਰਿਆਂ ਦੇ ਵਿੱਚ ਪ੍ਰਗਟ ਹੋ ਜਾਂਦਾ। ਸੋ ਇਸ ਕਰਕੇ ਮਹਾਰਾਜ ਨੇ ਪਰਖਣ ਵਾਸਤੇ ਪੰਡ ਚਕਵਾ ਦਿੱਤੀ, ਪਰ ਆਪ ਜੀ ਨੇ ਰੱਤਾ ਮਾਤਰ ਵੀ ਨਹੀਂ ਕਿਹਾ ਕਿ ਮਨ ਵਿੱਚ ਵੀ ਨਹੀਂ ਜਾਂਦਾ ਕਿ ਮੇਰੇ ਕੱਪੜੇ ਖਰਾਬ ਹੋ ਗਏ ਨੇ। ਇੰਨੀ ਨਿਮਰਤਾ ਦੇ ਮਾਲਕ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ, ਨਿਮਰਤਾ ਦੇ ਮਾਲਕ। ਨਿਮਰਤਾ ਜਿੱਥੋਂ ਜਨਮ ਲੈਂਦੀ ਹੈ ਉਹ ਸਾਡੇ ਸਤਿਗੁਰੂ ਹਨ। ਆਪਸ ਕਹੋ ਜੋ ਜਾਣੈ ਨੀਚਾ, ਇਸੇ ਪ੍ਰਸੰਗ ਨੂੰ ਅੱਗੇ ਚਲਾ ਰਹੇ ਨੇ ਕਿ ਜਿਹੜਾ ਸੰਗਤ ਵਿੱਚ ਆ ਕੇ ਮਨ ਦੇ ਹੰਕਾਰ ਨੂੰ ਮੇਟ ਕੇ ਆਪਣੇ ਆਪ ਨੂੰ ਸੰਗਤ ਨਾਲੋਂ ਨੀਵਾਂ ਸਮਝਦਾ ਹੈ, ਲੱਖ ਬ੍ਰਹਮ ਗਿਆਨ ਵੀ ਹੋ ਜਾਵੇ, ਯਾਨੀ ਇੰਨਾ ਰੱਖਣਾ ਆਪਣੇ ਆਪ ਨੂੰ ਹੁਣ ਤੋਂ ਹੀ ਪੱਕਾ ਕਰਨਾ ਪੈਂਦਾ ਪਹਿਲਾਂ ਤੋਂ ਹੀ। ਸੋ ਜਿਵੇਂ ਮਹਾਤਮਾ ਬ੍ਰਹਮ ਗਿਆਨੀ ਸਨ, ਮੈਂ ਉਹਨਾਂ ਨੂੰ ਬੇਨਤੀ ਕੀਤੀ, ਮੈਂ ਕਿਹਾ ਜੀ ਮੇਰੇ 'ਚ ਤਾਂ ਕੋਈ ਵੀ ਗੁਣ ਨਹੀਂ ਹੈ, ਮੇਰੇ ਨਾਲ ਦੇ ਸਾਰੇ ਮੈਥੋਂ ਅੱਗੇ ਲੰਘਦੇ ਨੇ, ਕਿਸੇ ਨੂੰ ਕਿਤੇ ਜਾਪ ਚੱਲਦਾ, ਕਿਸੇ ਨੂੰ ਕਿੰਨੀ ਕਿਰਪਾ ਹੋ ਗਈ, ਮੈਂ ਹਲੇ ਉੱਥੇ ਹੀ ਖੜਾ। ਬਹੁਤ ਬ੍ਰਹਮ ਗਿਆਨੀ ਦਾ ਅੱਖਰ ਬੜਾ ਟੈਕਨੀਕਲ ਹੁੰਦਾ, ਉਹਨੂੰ ਸਮਝਣਾ ਵੀ ਔਖਾ ਹੁੰਦਾ। ਮੈਨੂੰ ਕਹਿੰਦੇ ਹੁਣ ਇਹ ਅੱਖਰ ਜ਼ਿੰਦਗੀ 'ਚ ਯਾਦ ਰੱਖੀ ਕਿ ਮੈਂ ਸਭ ਤੋਂ ਪਿੱਛੇ ਹਾਂ। ਹੁਣ ਤੂੰ ਭਾਵੇਂ ਕਿੰਨੀ ਅਵਸਥਾ ਦਾ ਮਾਲਕ ਬਣ ਜਾਏ ਪਰ ਇਹ ਅੱਖਰ ਨਾ ਛੱਡੀ, ਇਹੀ ਕਹੀ ਕਿ ਮੈਂ ਤਾਂ ਹਲੇ ਸਭ ਤੋਂ ਪਿੱਛੇ ਹੀ ਹਾਂ। ਕਹਿੰਦੇ ਬਸ ਇਹ ਅੱਖਰ ਨਹੀਂ ਛੱਡਣਾ, ਭਾਵੇਂ ਬ੍ਰਹਮ ਗਿਆਨ ਵੀ ਹੋ ਜਾਵੇ ਤਾਂ ਵੀ ਕਹਿਣਾ ਮੈਂ ਤਾਂ ਛੋਟਾ ਹੀ ਹਾਂ ਜੀ, ਮੈਂ ਤਾਂ ਪਿੱਛੇ ਹੀ ਹਾਂ ਜੀ ਸਭ ਤੋਂ। ਇਹ ਅੱਖਰ ਜਿਹੜਾ ਹੈ ਨਾ, ਆਪਸ ਕਹੋ ਜੋ ਜਾਣੈ ਨੀਚਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਮਹਾਰਾਜ ਨੂੰ ਮੱਥਾ ਹੀ ਟੇਕ ਦਿੱਤਾ ਆਪ ਜੀ ਨੇ, ਇੰਨੀ ਨਿਮਰਤਾ ਹੈ ਮਹਾਰਾਜ 'ਚ। ਜਦ ਸਾਡਿਆਂ ਵੱਡਿਆਂ 'ਚ ਇੰਨੀ ਨਿਮਰਤਾ ਤਾਂ ਮਹਾਰਾਜ ਕਹਿੰਦੇ ਸੰਗਤ ਵਿੱਚ ਵੀ ਭਾਈ ਇੰਨੀ ਨਿਮਰਤਾ ਆਪਾਂ ਨੂੰ ਰੱਖਣੀ ਚਾਹੀਦੀ ਹੈ। ਸੋ ਗਨੀਆ ਸਭ ਤੇ ਉੱਚਾ, ਜਿਹੜਾ ਆਪਣੇ ਆਪ ਨੂੰ ਸੰਗਤ ਵਿੱਚ ਬਿਲਕੁਲ ਨੀਵਾਂ ਸਦਾਉਂਦਾ ਹੈ ਉਹੀ ਸਾਰਿਆਂ ਨਾਲੋਂ ਉੱਚਾ ਗਿਣਿਆ ਜਾਂਦਾ ਵੀ ਇਸ ਬੰਦੇ 'ਚ, ਕਿਉਂਕਿ ਹੰਕਾਰ ਤਾਂ ਸੌਖਾ ਵਧਾਉਣਾ, ਹੰਕਾਰੀ ਬੰਦੇ ਤਾਂ ਆਪਾਂ ਨੂੰ ਸਾਰੇ ਮਿਲ ਸਕਦੇ ਨੇ ਦੁਨੀਆਂ 'ਚ, ਪਰ ਆਪਾਂ ਨੂੰ ਨਿਮਰਤਾ ਵਾਲਾ ਬੰਦਾ ਮਿਲਣਾ ਬਹੁਤ ਔਖਾ ਹੈ। ਉਹੀ ਸਾਰਿਆਂ ਤੋਂ ਉੱਚਾ ਹੈ, ਜਾ ਕਾ ਮਨ ਹੋ ਸਗਲ ਕੀਰੀਨਾ। ਮਹਾਰਾਜ ਇਹ ਕਾਰਨ ਕੀ, ਆਪ ਜੀ ਸਾਨੂੰ ਇੰਨਾ ਮਿੱਟੀ 'ਚ ਮਿਲਾ ਰਹੇ ਹੋ, ਥੱਲੇ ਨੂੰ ਕਹਿ ਰਹੇ ਹੋ ਥੱਲੇ ਹੋ ਜਾਓ, ਹੋਰ ਮਿੱਟੀ 'ਚ ਮਿਲ ਜਾਓ, ਹੋਰ ਨੀਵੇਂ ਹੋ ਜਾਓ। ਮਹਾਰਾਜ ਕਹਿੰਦੇ ਇਹ ਸਿਧਾਂਤ ਹੈ ਆਪਣਾ, ਦੁਨੀਆਂ ਦਾ ਸਿਧਾਂਤ ਹੈ ਉੱਪਰ ਨੂੰ ਉੱਠਣਾ, ਹੋਰ ਉੱਪਰ ਉੱਠ ਗਏ, ਹੋਰ ਵੱਡੇ ਬਣ ਗਏ, ਪਰ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਨੀਵੇਂ ਹੋਣਾ, ਹੋਰ ਨੀਵੇਂ ਹੋਣਾ, ਹੋਰ ਨੀਵੇਂ ਹੋਣਾ। ਜਾ ਕਾ ਮਨ ਹੋਏ ਸਗਲ ਕੀ ਰੀਨਾ, ਹਰ ਹਰ ਨਾਮ ਤਿੰਨ ਘੱਟ ਘੱਟ ਚੀਨਾ। ਉਹਨਾਂ ਨੇ ਹਰੀ ਨਾਮ ਨੂੰ ਹਿਰਦਿਆਂ ਹਿਰਦਿਆਂ ਦੇ ਵਿੱਚ ਜਾਣ ਲਿਆ, ਜਿਨ੍ਹਾਂ ਦਾ ਮਨ ਬਿਲਕੁਲ ਹੀ ਨੀਵਾਂ ਹੋ ਜਾਂਦਾ, ਨਿਮਰਤਾ 'ਚ ਆ ਜਾਂਦਾ। ਮਨ ਆਪਣੇ ਤੇ ਬੁਰਾ ਮਿਟਾਨਾ, ਆਪਣੇ ਮਨ ਦੇ ਵਿੱਚੋਂ ਬੈਰ ਭਾਵਨਾ, ਬੁਰੀ ਭਾਵਨਾ ਮਿਟਾ ਦੇਵੇ, ਬੁਰਾ ਨਹੀਂ ਸੋਚਣਾ। ਪਰ ਕਾ ਬੁਰਾ ਨਾ ਰੱਖੋ ਚੀਤ, ਤੁਮ ਕੋ ਦੁੱਖ ਨਹੀਂ ਭਾਈ ਮੀਤ। ਮਨ ਆਪਣੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ। ਸਾਰੀ ਸ੍ਰਿਸ਼ਟੀ ਨੂੰ ਸੱਜਣ ਮਿੱਤਰ ਰੂਪ ਕਰਕੇ ਜਾਣੇ, ਮੇਰਾ ਇਹ ਸਾਰੇ ਮੇਰੇ ਹੀ ਨੇ, ਬੇਗਾਨਾ ਕੋਈ ਨਹੀਂ ਹੈ ਇਹਨਾਂ ਚ। ਸੁਖ ਦੁੱਖ ਜਨ ਸਮ ਦ੍ਰਿਸ਼ਟਤਾ, ਜਿਹੜੇ ਰੱਬ ਦੇ ਪਿਆਰੇ ਸੁੱਖ ਅਤੇ ਦੁੱਖ ਨੂੰ ਇੱਕੋ ਜਿਹੇ ਤੱਕਦੇ ਨੇ, ਇਸ ਬਿਰਤੀ ਚ ਆਪਣੇ ਆਪ ਨੂੰ ਇੱਕੋ ਜਿਹੇ ਰੱਖਦੇ ਨੇ, ਸੁੱਖ ਆ ਜਾਏ ਦੁੱਖ ਆ ਜਾਏ ਦੋਨੇ ਹੀ ਮੇਰੇ ਲਈ ਇੱਕੋ ਹੀ ਰੂਪ ਹਨ। ਕਿਉਂਕਿ ਮੈਂ ਪਰਮੇਸ਼ਰ ਨੂੰ ਜੇ ਮਿਲਣਾ ਹੈ ਤਾਂ ਸੁੱਖ ਅਤੇ ਦੁੱਖ ਜਿਹੜੇ ਨੇ ਦੋਨੋਂ ਹੀ ਬਰਾਬਰ ਜਾਣਨੇ ਪੈਣਗੇ। ਜੇ ਆਪਾਂ ਸੁੱਖ ਆ ਗਿਆ ਤਾਂ ਚੰਗਾ ਚੰਗਾ ਕਰ ਮੰਨੇ, ਮੰਦਾ ਮੰਦਾ ਹੋਏ, ਆਸ ਇਹੋ ਨਾ ਆਖੀ ਹੈ ਜੇ ਲਿਖ ਹੈ ਵਰਤੈ ਸੋਏ। ਸੁੱਖ ਅਤੇ ਦੁੱਖ ਵਿੱਚ ਬੇਤੀ ਬਰਾਬਰ ਰੱਖਣ ਵਾਲੇ ਨੂੰ ਫਲ ਕੀ ਮਿਲਦਾ ਹੈ? ਨਾਨਕ ਪਾਪ ਪੁੰਨ ਨਹੀਂ ਲੇਪਾ। ਮਹਾਰਾਜ ਕਹਿੰਦੇ ਉਹ ਪਾਪ ਅਤੇ ਪੁੰਨ ਤੋਂ ਨਿਰਲੇਪ ਹੋ ਜਾਂਦਾ, ਨਾ ਉਹਨੂੰ ਸੁੱਖ ਨਾ ਦੁੱਖ, ਉਹਨੂੰ ਬਿਰਤੀ ਚ ਫਰਕ ਹੀ ਨਹੀਂ ਪੈਂਦਾ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਤੱਤੀਆਂ ਤਵੀਆਂ ਤੇ ਬਹਿ ਕੇ ਵੀ ਕੋਈ ਫਰਕ ਨਹੀਂ ਪੈਂਦਾ। ਸੋ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਕਹਿੰਦੇ ਨਾਮ ਦੀ ਮਹਿਮਾ ਕਰਦਿਆਂ ਹੋਇਆ ਕਿ ਨਾਮ ਜਿਹੜਾ ਹੈ ਉਹ ਕਿੰਨੀ ਕੁ ਵੱਡੀ ਵਸਤੂ ਹੈ ਆਪਣੇ ਵਾਸਤੇ, ਕਿੰਨੀ ਕੁ ਵੱਡੀ ਬਖਸ਼ਿਸ਼ ਹੈ। ਨਿਰਧਨ ਕਉ ਧਨ ਤੇਰੋ ਨਾਉ, ਨਿਰਧਨ ਗਰੀਬ ਬੰਦੇ ਲਈ ਤੇਰਾ ਨਾਮ ਹੀ ਧਨ ਹੈ। ਨਿਰਧਨ ਨੂੰ ਤੂੰ ਧਨ ਦਿੰਦਾ ਹੈ ਜਦੋਂ ਨਾਮ ਦਾ, ਤਾਂ ਉਹ ਨਿਰਧਨ ਹੋ ਜਾਂਦਾ ਹੈ। ਨਿਰਧਨ ਦੋ ਪ੍ਰਕਾਰ ਦਾ ਹੈ, ਇੱਕ ਤਾਂ ਕੰਗਾਲੀ ਹੁੰਦੀ ਗਰੀਬੀ, ਪਰ ਇੱਥੇ ਨਿਰਧਨ ਉਹ ਹੁੰਦਾ ਹੈ ਜਿਵੇਂ ਭਾਈ ਲਾਲੋ ਦੇ ਅੰਦਰ ਨਿਮਰਤਾ ਸੀ ਗਰੀਬੀ ਦੀ ਪਾਲਣਾ ਕਰਨੀ। ਨਿਥਾਵੇਂ ਕਉ ਨਾਉ ਤੇਰਾ ਥਾਉ, ਜਿਹਦੇ ਕੋਲ ਕੁਛ ਵੀ ਨਹੀਂ ਹੈ ਉਹਨੂੰ ਤੇਰਾ ਨਾਮ ਹੀ ਟਿਕਾਣਾ ਹੈ, ਨਾਮ ਦਾ ਹੀ ਟਿਕਾਣਾ ਮਿਲਦਾ ਉਸਨੂੰ, ਨਾਮ ਹੀ ਥਾਂ ਹੈ ਉਸਦੇ ਲਈ। ਉਹ ਨਾਮ ਦੇ ਰੰਗ ਵਿੱਚ ਭਾਵੇਂ ਬਿਨਾਂ ਮਕਾਨ ਤੋਂ ਬਾਹਰ ਹੀ ਬੈਠਾ ਰਹੇ, ਉਹ ਰੰਗ ਰੱਤੜਿਆਂ ਨੂੰ ਕੋਈ ਫਰਕ ਨਹੀਂ ਪੈਂਦਾ। ਸੰਸਾਰੀ ਬੰਦਿਆਂ ਨੂੰ ਹੁੰਦਾ ਮੇਰੇ ਕੋਲ ਮਕਾਨ ਨਹੀਂ, ਮੇਰੇ ਕੋਲ ਉਹ ਨਹੀਂ, ਪਰ ਰੱਬ ਦੇ ਪਿਆਰਿਆਂ ਨੂੰ ਇੱਕ ਨਾਮ ਦੇ ਨਾਲ ਜੁੜਿਆ ਹੋਇਆਂ ਨੂੰ ਬਸਤਾ ਟੁੱਟੀ ਝੌਂਪੜੀ, ਟੁੱਟੀ ਹੋਈ ਝੌਂਪੜੀ ਵਿੱਚ ਵੀ ਰਹਿੰਦਾ ਹੈ। ਚੀਰ ਸਭ ਛਿੰਨਾ ਕੱਪੜੇ ਪਾਟੇ ਪੁਰਾਣੇ ਨੇ, ਜਾਤ ਨਾ ਪਤ ਨਾ ਆਦਰੋ ਉਦਿਆਨ ਭਰਮਿੰਨਾ, ਮਿੱਤਰ ਨਾ ਧਨ ਇੱਠ ਰੂਪਹੀਣ, ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸਿਸ਼ਟ ਕਾ ਹਰ ਨਾਮ ਮਨ ਭਿੰਨਾ। ਜਿਹਦੇ ਕੋਲ ਆ ਜਾਂਦੀ ਅੰਦਰ ਜੋਤ ਪ੍ਰਕਾਸ਼ਮਾਨ ਹੋ ਜਾਂਦੀ ਹੈ ਉਹਨੂੰ ਤਾਂ ਬਸ ਇਹੀ ਵੱਡਾ ਥਾਂ ਹੈ ਜਿਹੜਾ ਨਾਮ ਮਿਲ ਗਿਆ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਦੋਂ ਗਾਗਰ ਲੈ ਕੇ ਆ ਰਹੇ ਸੀ, ਜਦੋਂ ਅਟਕ ਕੇ ਡਿੱਗੇ ਤਾਂ ਇਹੀ ਵਚਨ ਕੀਤਾ ਸੀ ਕਿ ਨਥਾਵਾਂ ਹੋਣਾ, ਪੁੱਠਾ ਜਿਹਾ ਨਾਮ ਲਿਆ ਜਦੋਂ, ਤਾਂ ਉਸ ਵਕਤ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਨੇ ਜਦੋਂ ਜੁਲਾਹੇ ਤੇ ਜੁਲਾਹੀ ਨੂੰ ਬੁਲਾ ਕੇ ਪੁੱਛਿਆ ਕਿ ਤੁਸੀਂ ਇਹਨਾਂ ਨੂੰ ਕੀ ਵਚਨ ਕਿਹਾ ਹੈ, ਉਹ ਚੁੱਪ ਰਹੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਾਂ ਮਹਾਰਾਜ, ਇਹਨਾਂ ਨੇ ਜੋ ਕਿਹਾ ਸਹੀ ਕਿਹਾ ਹੈ। ਤਾਂ ਉਸ ਵਕਤ ਮਹਾਰਾਜ ਕਹਿਣ ਲੱਗੇ ਮੈਨੂੰ ਇਹਨਾਂ ਨੇ ਕਿਹਾ ਨਥਾਵਾਂ। ਤਾਂ ਗੁਰੂ ਅੰਗਦ ਦੇਵ ਮਹਾਰਾਜ ਦੇ ਅੱਖਾਂ ਚ ਅੱਥਰੂ ਆ ਗਏ, ਨਥਾਵਾਂ ਕਿਉਂ ਕਿਹਾ ਹੈ? ਗੁਰੂ ਅਮਰਦਾਸ ਮਹਾਰਾਜ ਨੇ ਇਹੀ ਜਵਾਬ ਦਿੱਤਾ ਸੀ ਕਿ ਜਦੋਂ ਤੱਕ ਸਰੂਪ ਰੂਪ ਥਾਂ ਦੀ ਪ੍ਰਾਪਤੀ ਨਹੀਂ ਹੁੰਦੀ ਉਦੋਂ ਤੱਕ ਜੀਵ ਨਥਾਵਾਂ ਹੀ ਰਹਿੰਦਾ ਹੈ। ਮਹਾਰਾਜ ਜੀ ਜਦੋਂ ਮੈਨੂੰ ਸਰੂਪ ਰੂਪ ਥਾਂ ਦੀ ਪ੍ਰਾਪਤੀ ਹੋ ਜਾਵੇਗੀ ਉਦੋਂ ਮੈਂ ਥਾਂ ਵਾਲਾ ਬਣ ਜਾਵਾਂਗਾ। ਇੰਨੀ ਵੱਡੇ ਜਵਾਬ ਨਿਮਰਤਾ ਵਾਲਾ ਦਿੱਤਾ। ਤਾਂ ਮਹਾਰਾਜ ਕਹਿੰਦੇ ਨਥਾਵੇਂ ਕਹੋ ਨਾਉ ਤੇਰਾ ਥਾਂ, ਤੇਰਾ ਨਾਮ ਹੀ ਨਥਾਵੇਂ ਬੰਦਿਆਂ ਨੂੰ ਥਾਂ ਟਿਕਾਣਾ ਹੈ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਨਾਮ ਹੀ, ਕੱਲ ਵੀ ਆਇਆ ਸੀ ਕਿ ਨਾਮ ਹੀ ਪ੍ਰਸ਼ਾਦਾ ਹੈ, ਨਾਮ ਹੀ ਪਾਣੀ ਹੈ, ਨਾਮ ਹੀ ਧਨ ਹੈ, ਨਾਮ ਹੀ ਟਿਕਾਣਾ ਹੈ। ਨਿਮਾਣੇ ਕਉ ਪ੍ਰਭ ਤੇਰੋ ਮਾਨ, ਇਹ ਵਾਹਿਗੁਰੂ ਅਕਾਲ ਪੁਰਖ ਜੀ ਨਿਮਾਣਿਆਂ ਨੂੰ ਤੇਰਾ ਹੀ ਮਾਣ ਹੈ, ਤੇਰਾ ਨਾਮ ਸਾਡੇ ਕੋਲ ਹੋਵੇ ਨਾ। ਨਾਮ ਜਪਣ ਵਾਲੇ ਦੇ ਭਾਵੇਂ ਕੱਪੜੇ ਕਿਹੋ ਜਿਹੇ ਫਿਰ ਪਾਏ ਹੋਣ, ਕੁਛ ਵੀ ਨਾ ਹੋਵੇ ਉਹਦੇ ਕੋਲੇ, ਜੇਬ 'ਚ ਇੱਕ ਪੈਸਾ ਨਾ ਹੋਵੇ, ਕੱਪੜੇ ਭਾਵੇਂ ਪੁਰਾਣੇ ਜੇ ਪਾਏ ਹੋਣ, ਪਰ ਉਹ ਹਿਰਦੇ 'ਚ ਨਾਮ ਵਸਿਆ ਹੋਵੇ, ਉਹਨੂੰ ਸਾਰੀ ਦੁਨੀਆਂ ਸਤਿਕਾਰ ਦਿੰਦੀ ਹੈ। ਫੁੱਲਾਂ ਦੇ ਸਿਹਰੇ ਪਾ ਦਿੰਦੇ ਲੋਕ ਕਿ ਇਹ ਨਿਮਾਣਿਆਂ ਦਾ ਮਾਣ ਕੌਣ ਹੈ, ਨਾਮ ਹੀ ਤਾਂ ਹੈ। ਸਗਲ ਘਟਾ ਕਉ ਦੇ ਹੋ ਦਾਨ, ਸਾਰਿਆਂ ਹਿਰਦਿਆਂ ਹਿਰਦਿਆਂ ਦੇ ਵਿੱਚ ਆਪ ਦਾਨ ਦੇਣ ਵਾਲੇ ਹੋ। ਨਾਮ ਦਾ ਦਾਨ ਆਪਣੇ ਪਿਆਰਿਆਂ ਨੂੰ ਆਪ ਹੀ ਦਿੰਦੇ ਹੋ। ਕਰਨ ਕਰਾਵਨ ਹਾਰ ਸਵਾਮੀ, ਸਾਰਿਆਂ ਕਾਰਜਾਂ ਨੂੰ ਕਰਨ ਕਰਾਵਨ ਹਾਰ ਆਪ ਹੀ ਹਨ ਸਵਾਮੀ ਮਾਲਕ ਅਕਾਲ ਪੁਰਖ ਵਾਹਿਗੁਰੂ, ਤੁਸੀਂ ਆਪ ਹੀ ਸਾਰੇ ਕਾਰਜਾਂ ਨੂੰ ਕਰਨ ਵਾਲੇ ਹੋ। ਸਗਲ ਘਟਾਂ ਕੇ ਅੰਤਰ ਜਾਮੀ, ਸਾਰਿਆਂ ਘਟਾਂ ਦੇ, ਘਟ ਹਿਰਦੇ ਨੂੰ ਕਹੀਦਾ, ਸਾਰਿਆਂ ਹਿਰਦਿਆਂ ਦੇ ਅੰਤਰ ਅੰਦਰ ਦੀ ਜਾਮੀ ਹੁੰਦਾ, ਜਾਣਨ ਵਾਲੇ ਹੋ ਆਪ ਸਾਰਿਆਂ ਹਿਰਦਿਆਂ ਦੇ ਅੰਦਰ ਦੀ ਕਿਉਂ ਜਾਣਦੇ ਹੋ? ਕਿਉਂਕਿ ਤੁਸੀਂ ਹਰੇਕ ਹਿਰਦੇ ਦੇ ਵਿੱਚ ਆਪ ਹੀ ਬੈਠੇ ਹੋ। ਜਿਹੜੀ ਗੱਲ ਆਪਾਂ ਕਿਸੇ ਨੂੰ ਅੱਜ ਤੱਕ ਨਹੀਂ ਦੱਸੀ ਜ਼ਿੰਦਗੀ 'ਚ, ਉਹ ਗੱਲ ਤੁਸੀਂ ਜਾਣਦੇ ਹੋ, ਕਿਉਂਕਿ ਤੁਸੀਂ ਮੇਰੇ ਹਿਰਦੇ 'ਚ ਬੈਠੇ ਹੋ। ਤੁਹਾਨੂੰ ਮੇਰੀਆਂ ਸਾਰੀਆਂ ਗੱਲਾਂ ਦਾ ਪਤਾ, ਚਾਹੇ ਮੇਰੀਆਂ ਗੱਲਾਂ ਗਲਤ ਨੇ, ਚਾਹੇ ਉਹ ਮੇਰੀਆਂ ਗੱਲਾਂ ਠੀਕ ਨੇ, ਚਾਹੇ ਕੈਸੀਆਂ ਵੀ ਹਨ। ਆਪਣੀ ਗੱਤ ਮਿੱਤ ਜਾਣੋ ਆਪੇ, ਆਪਣੀ ਗੱਤ ਤੇ ਮਿੱਤ, ਆਪਣੀ ਗੱਤ ਕਲਿਆਣ ਦੀ, ਮਿੱਤ ਮਰਿਆਦਾ ਨੂੰ ਤੁਸੀਂ ਆਪ ਹੀ ਜਾਣਦੇ ਹੋ, ਆਪਣੀ ਅਵਸਥਾ ਨੂੰ ਵੀ ਤੁਸੀਂ ਆਪ ਹੀ ਜਾਣਦੇ ਹੋ, ਮਿੱਤ ਮਰਿਆਦਾ ਨੂੰ ਵੀ ਆਪ ਜਾਣਦੇ ਹੋ। ਆਪਣੀ ਨੂੰ ਗੱਤ ਪ੍ਰਾਪਤੀ ਦੀ ਮਰਿਆਦਾ ਜਿਹੜੀ ਹੁੰਦੀ ਹੈ, ਇਹ ਅਸੀਂ ਨਹੀਂ ਜਾਣਦੇ, ਤੁਸੀਂ ਆਪ ਹੀ ਕਿਰਪਾ ਕਰਕੇ ਸਾਨੂੰ ਆਪਣੇ ਪਾਸੇ ਲਾ ਲਓ। ਆਪਣ ਸੰਗ ਆਪ ਪ੍ਰਭ ਰਾਤੇ, ਹੇ ਵਾਹਿਗੁਰੂ ਤੁਸੀਂ ਆਪਣੇ ਨਾਲ ਆਪ ਹੀ ਰੰਗੇ ਪਏ ਹੋ, ਆਪਣੇ ਸਰੂਪ ਦੇ ਵਿੱਚ ਆਪ ਹੀ ਨੀਂਦ ਰਹਿੰਦੇ ਹੋ। ਆਪੇ ਜਪੋ ਆਪਣਾ ਜਾਪ, ਆਤਮ ਚਿੰਤਨ, ਆਪਣੇ ਸਰੂਪ ਦਾ ਆਪ ਧਿਆਨ ਕਰਨਾ। ਜਦੋਂ ਪਰਮੇਸ਼ਰ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ ਤਾਂ ਸ੍ਰਿਸ਼ਟੀ ਵਿੱਚ ਧਿਆਨ ਤਾਂ ਨਹੀਂ ਇੰਨਾ ਕਰਦੇ, ਆਪਣੇ ਸਰੂਪ ਦਾ ਹੀ ਧਿਆਨ ਰੱਖਦੇ ਨੇ, ਸੁਨ ਸਮਾਧੀ ਆਪ ਦੀ ਅਵਸਥਾ ਵਿੱਚ ਰਹਿੰਦੇ ਨੇ। ਤੁਮਰੀ ਉਸਤਤ ਤੁਮ ਤੇ ਹੋਏ, ਤੁਹਾਡੀ ਉਸਤਤ ਸਮਗਰ ਰੂਪ ਵਿੱਚ ਸ੍ਰਿਸ਼ਟੀ ਦਾ ਕੋਈ ਬੰਦਾ ਨਹੀਂ ਕਰ ਸਕਦਾ, ਤੁਹਾਡੀ ਉਸਤਤ ਤੁਹਾਡੇ ਤੋਂ ਹੀ ਹੋ ਸਕਦੀ, ਤੁਸੀਂ ਆਪ ਹੀ ਆਪਣੀ ਉਸਤਤ ਕਰ ਸਕਦੇ ਹੋ, ਹੋਰ ਕੋਈ ਤੁਹਾਡੀ ਉਸਤਤ ਕਰ ਨਹੀਂ ਸਕਦਾ। ਗੁਰੂ ਨਾਨਕ ਦੇਵ ਜੀ ਕਹਿੰਦੇ, ਨਾਨਕ ਕਥਨਾ ਕਰੜਾ ਸਾਰ, ਆਪ ਜੀ ਇਹ ਵੀ ਕਹਿੰਦੇ ਨੇ ਪਹਿਲੀਆਂ ਪੰਕਤੀਆਂ ਚ ਕਿ ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਭਗਤ ਕਬੀਰ ਜੀ ਕਹਿੰਦੇ, ਬ੍ਰਹਮੈ ਕਥ ਕਥ ਅੰਤ ਨਾ ਪਾਇਆ, ਸਭ ਕਥ ਕਥ ਰਹੀ ਲੁਕਾਈ, ਤੁਮਰੀ ਉਸਤਤ ਤੁਮ ਤੇ ਹੋਏ, ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਨਾਨਕ ਅਗਰ ਨਾ ਜਾਣ ਸਕੋਏ। ਮਹਾਰਾਜ ਕਹਿੰਦੇ, ਹੋਰ ਕੋਈ ਨਹੀਂ ਜਾਣ ਸਕਿਆ ਤੁਹਾਡੀ ਉਸਤਤ, ਸਿਰਫ ਤੁਸੀਂ ਹੀ ਜਾਣਦੇ ਹੋ। ਕਰਤੇ ਕੀ ਮਿਤ ਕਰਤਾ ਜਾਣੈ, ਕਹਿ ਜਾਣੈ ਗੁਰਸੂਰਾ। ਕਰਤੇ ਦੀ ਮਰਿਆਦਾ ਨੂੰ ਜਾਂ ਤਾਂ ਕਰਤਾ ਹੀ ਜਾਣਦਾ ਜਾਂ ਗੁਰੂ ਸੂਰਮਾ ਜਾਣਦਾ, ਕਿਉਂਕਿ ਕਰਤਾ ਨਿਰਗੁਣ ਰੂਪ ਹੈ ਤੇ ਗੁਰੂ ਸਰਗੁਣ ਰੂਪ ਹੈ। ਸਰਗੁਣ ਨਿਰਗੁਣ ਨਿਰੰਕਾਰ, ਇਹ ਦੋਨੋਂ ਆਪਣਾ ਹੀ ਰੂਪ ਨੇ। ਨਿਰਗੁਣ ਆਪ ਸਰਗੁਣ ਪੀਓ ਹੀ, ਕਲਾ ਤਾਰਜਨ ਸਗਲੀ ਮੋਹੀ, ਸਰਬ ਧਰਮ ਮੈਂ ਸ੍ਰੇਸ਼ਠ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਧਰਮਾਂ ਵਿੱਚ ਸ੍ਰੇਸ਼ਠ ਧਰਮ ਹੈ, ਇੱਕ ਤਾਂ ਹੈ ਕਰਮ ਧਰਮ ਪਾਖੰਡ ਜੋ ਦਿਸੈ, ਉਹ ਤਾਂ ਹੈ ਸਰਬ ਧਰਮ। ਇੱਕ ਹੈ ਸਰਬ ਧਰਮ ਮੈਂ ਸ੍ਰੇਸ਼ਠ ਧਰਮ, ਪਹਿਲੇ ਧਰਮ ਦੇ ਮੰਮੇ ਨੂੰ ਔਂਕੜ ਨਹੀਂ, ਦੂਜੇ ਮੰਮੇ ਨੂੰ ਔਂਕੜ ਹੈ। ਸਰਬ ਧਰਮ ਹੈ ਸ੍ਰੇਸ਼ਠ ਧਰਮ, ਇੱਕੋ ਹੀ ਧਰਮ ਹੈ ਸਾਰੀ ਸ੍ਰਿਸ਼ਟੀ ਦਾ, ਹਰੇਕ ਮਨੁੱਖ ਦਾ। ਜਿਹੜੇ ਆਪੋ ਆਪਣੇ ਨਿੱਜੀ ਧਰਮ ਨੇ ਉਹ ਤਾਂ ਬਾਅਦ ਵਿੱਚ ਆਉਂਦੇ ਨੇ, ਪਰ ਸਮੁੱਚੀ ਮਨੁੱਖਤਾ ਦਾ ਇੱਕ ਧਰਮ ਹੈ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਸਮੁੱਚਾ ਧਰਮ ਹੈ ਸ੍ਰਿਸ਼ਟੀ ਦਾ ਕਿ ਹਰੀ ਦਾ ਨਾਮ ਜਪੋ, ਇਹੀ ਨਿਰਮਲ ਕਰਮ ਹੈ ਸਾਰਿਆਂ ਨਾਲੋਂ ਸ੍ਰੇਸ਼ਠ। ਜਿਹੜਾ ਕੱਲ ਵੀ ਆਇਆ ਸੀ, ਪ੍ਰਾਸ਼ਚਿਤ ਕਰਮ ਜਿਹੜਾ ਕਰਨਾ, ਨਿਤ ਕਰਮ, ਨਿਮਿਤ ਕਰਮ, ਪ੍ਰਾਸ਼ਚਿਤ ਕਰਮ, ਨਿਖਿਧ ਕਰਮ, ਸਾਰਿਆਂ ਕਰਮਾਂ ਵਿੱਚ ਸ੍ਰੇਸ਼ਟ ਕਰਮ ਹੈ ਨਾਮ ਜਪਣਾ। ਸਗਲ ਕਿਰਿਆ ਮੈਂ ਉੱਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ। ਸਾਰੀਆਂ ਕਿਰਿਆਵਾਂ ਵਿੱਚੋਂ ਉੱਤਮ ਕਿਰਿਆ ਕਿਹੜੀ ਹੈ? ਜਿਹੜਾ ਸਾਧ ਸੰਗਤ ਵਿੱਚ ਬੈਠਣਾ ਹੈ, ਸਤਿਗੁਰੂ ਦੀ ਸੰਗਤ ਜਿਹੜੀ ਕਰਨੀ ਹੈ, ਇਹਦੇ ਵਿੱਚ ਆ ਕੇ ਦੁਰਮਤ ਦੀ ਮੈਲ ਨੂੰ ਨਾਸ ਕਰਨਾ। ਬੈਠ ਕੇ ਦੁਰਮਤ ਦੀ ਮੈਲ ਬਹੁਤ ਹੌਲੀ ਹੌਲੀ ਲਹਿੰਦੀ ਹੈ। ਆਪਣੇ ਆਰਾਮ ਨਾਲ ਲੱਥਣ ਦਾ ਠੀਕ ਹੈ ਤਰੀਕਾ, ਮੈਲ ਨੂੰ ਲਾਹੌਣ ਲੱਗਿਆਂ ਕਾਹਲੀ ਨਹੀਂ ਕਰਨੀ, ਕਿਉਂਕਿ ਕਾਹਲੀ ਵਿੱਚ ਇਹ ਮੈਲ ਨਹੀਂ ਲਹਿੰਦੀ। ਇਹ ਤਾਂ ਹੌਲੀ ਹੌਲੀ ਨਾਮ ਦੇ ਆਸਰੇ ਆਪਣੇ ਆਪ ਹੀ, ਥੋੜਾ ਥੋੜਾ ਰੋਜ਼ ਨਾਮ ਜਪਦਿਆਂ, ਬਾਣੀ ਪੜ੍ਹਦਿਆਂ, ਸੇਵਾ ਕਰਦਿਆਂ। ਦਸਵੰਧ ਕੱਢਣਾ ਇੱਕ ਬਹੁਤ ਵੱਡੀ ਭਗਤੀ ਮਾਰਗ ਦੇ ਵਿੱਚ ਜ਼ਰੂਰਤ ਹੈ, ਦਸਵੰਧ ਦੀ ਜ਼ਰੂਰਤ ਹੈ। ਦਸਵੰਧ ਆਪਣੇ ਭਲੇ ਲਈ ਕੱਢਣਾ ਹੈ, ਉਹਦੇ ਅੱਗੇ ਨਹੀਂ ਕੁਛ ਸੋਚਣਾ ਹੈ ਬਸ। ਕਿਉਂਕਿ ਜਿਵੇਂ ਕਿਸੇ ਗੁਰਸਿੱਖ ਨੇ ਮਹਾਰਾਜ ਨੂੰ ਦੋ ਕੜੇ ਭੇਟਾ ਕੀਤੇ, ਉਹ ਮਸੰਦ ਨੇ ਚੇਤੋ ਨੇ ਇੱਕ ਕੜਾ ਰੱਖ ਲਿਆ। ਉਹ ਸਿੱਖ ਰੋਵੇ ਵੀ ਦੋ ਕੜੇ ਭੇਟਾ ਕੀਤੇ ਸੀ, ਆਇਆ ਇੱਕੋ ਹੀ ਤੁਹਾਡੇ ਪਾਸ, ਉਹ ਰੋਵੇ ਮੇਰੀ ਸੇਵਾ ਪ੍ਰਮਾਣ ਨਹੀਂ ਹੋਣੀ। ਮਹਾਰਾਜ ਕਹਿੰਦੇ ਤੇਰੀ ਸੇਵਾ ਪ੍ਰਮਾਣ ਹੋ ਗਈ, ਤੇਰੇ ਦੋਨੋਂ ਕੜੇ ਮੈਨੂੰ ਆ ਗਏ ਆ। ਉਹ ਜਿਹੜਾ ਇੱਕ ਕਿਸੇ ਕੋਲੇ ਆ ਨਾ, ਉਹ ਮੈਂ ਆਪੇ ਕਢਵਾ ਲਊਂਗਾ, ਉਹ ਮੇਰੀ ਜ਼ਿੰਮੇਵਾਰੀ ਹੈ। ਹੁਣ ਤੁਸੀਂ ਇਹ ਨਾ ਸੋਚਿਆ ਕਰੋ ਕਿ ਮੇਰੀ ਸੇਵਾ ਪਤਾ ਨਹੀਂ ਪ੍ਰਵਾਨ ਹੁੰਦੇ ਕਿ ਨਹੀਂ, ਤੁਸੀਂ ਇਹ ਨਹੀਂ ਸੋਚਣਾ ਬਸ। ਇਹ ਮੈਂ ਵੀ ਨਹੀਂ ਸੋਚਦਾ, ਚੁੱਪ ਕਰਕੇ ਜਿਹੜਾ ਦਾਨ ਕਰਨਾ, ਜੋ ਦੇਣਾ ਲੈਣਾ ਕਰਨਾ, ਉਹ ਕਰ ਦੇਣਾ। ਮਹਾਰਾਜ ਕਹਿੰਦੇ ਤੇਰਾ ਕੀਤਾ ਹੋਇਆ ਦਾਨ ਮੇਰੇ ਤੱਕ ਆ ਗਿਆ, ਜੇ ਕੋਈ ਇੱਧਰ ਉੱਧਰ ਕਰਦਾ ਮੈਂ ਆਪੇ ਲੈ ਲੂੰ ਵਾਪਸ, ਤੂੰ ਚਿੰਤਾ ਨਾ ਕਰ। ਇਸ ਗੱਲ ਬਾਰੇ ਨਾ ਕਦੇ ਸੋਚਿਆ ਕਰੋ। ਸੋ ਸਤਿਗੁਰੂ ਮਹਾਰਾਜ ਕਹਿੰਦੇ ਖੋਟੀ ਮੈਲ ਉਤਰਦਿਆਂ ਥੋੜਾ ਟਾਈਮ ਲੱਗ ਜਾਂਦਾ। ਮੈਲ ਲੱਗਦਿਆਂ ਤਾਂ ਦੇਖੋ ਕਿੰਨਾ ਸਮਾਂ ਹੋ ਗਿਆ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਜਨਮਾਂ ਜਨਮਾਂ ਦੀ ਮੈਲ ਲੱਗੀ ਪਈ ਹੈ, ਤੇ ਆਪਾਂ ਕਹਿੰਦੇ ਤੇ ਮੈਂ ਇੱਕ ਦਿਨ ਦੀ ਸਤਸੰਗ ਨਾਲ ਹੀ ਹੁਣ ਮੈਲ ਸਾਰੀ ਲਾ ਦਿਆਂ। ਜਨਮਾਂ ਜਨਮਾਂ ਦੀ ਮੈਲ, ਹੁਣ ਇੱਕ ਜਨਮ ਤਾਂ ਲਾ, ਜਨਮਾਂ ਜਨਮਾਂਤਰਾਂ ਦੀ ਅਕਸਰ ਮੈਲ ਹੈ, ਕੋਈ ਥੋੜੀ ਬਹੁਤ ਮੈਲ ਨਹੀਂ ਹੈ। ਇੱਕ ਜਨਮ ਤਾਂ ਇਸ ਪਾਸੇ ਲਾ ਆਪਣਾ, ਮਾਧੋ ਇਹ ਜਨਮ ਤੁਹਾਰੇ ਲੇਖੇ। ਕਹਿ ਰਵਿਦਾਸ ਆਸ ਲਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਸਗਲ ਉਦਮ ਮੈਂ ਉਦਮ ਭਲਾ, ਸਾਰਿਆਂ ਉਦਮਾਂ ਵਿੱਚੋਂ ਇੱਕੋ ਹੀ ਉਦਮ ਚੰਗਾ ਹੈ। ਹਰ ਕਾ ਨਾਮ ਜਪੋ ਜੀ ਸਦਾ, ਆਪਣੇ ਜੀ ਚਿੱਤ ਵਿੱਚ ਹਮੇਸ਼ਾ ਹੀ ਨਾਮ ਜਪੀ ਜਾਓ। ਸਾਰਿਆਂ ਉਦਮਾਂ ਵਿੱਚੋਂ ਇੱਕੋ ਹੀ ਉਦਮ ਭਲਾ ਹੈ ਕਿ ਬਹਿੰਦਿਆਂ ਉੱਠਦਿਆਂ ਸੌਂਦਿਆਂ ਜਾਗਦਿਆਂ ਖਾਂਦਿਆਂ ਪੀਂਦਿਆਂ ਤੁਰਿਆਂ ਫਿਰਦਿਆਂ ਹਰ ਵਕਤ ਹੀ ਜਾਪ ਕਰਦੇ ਜਾਓ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਇਸ ਕਰਕੇ ਮਹਾਰਾਜ ਕਹਿੰਦੇ ਨੇ ਸਗਲ ਉਦਮ ਹੈ ਉਦਮ ਭਲਾ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਜਿਤ ਆਹਰ ਜਗ ਉਧਰੈ ਬਿਰਲਾ ਬੁੱਝੈ ਕੋਏ। ਉਦਮ ਤਾਂ ਆਪਾਂ ਬਹੁਤ ਕਰਦੇ ਹਾਂ, ਕਾਹਦੇ ਲਈ? ਪਦਾਰਥਾਂ ਲਈ, ਮਾਇਆ ਲਈ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਸਹਿਸ ਕਿਰਤੀ ਵਿੱਚ ਫਰਮਾਉਂਦੇ ਨੇ, ਭਾਗ ਉਦਮ ਲਬਧਿਨ ਮਾਇਆ। ਬੰਦਾ ਮਾਇਆ ਲਈ ਉਦਮ ਬਹੁਤ ਕਰਦਾ ਹੈ, ਪਰ ਜੇ ਇਹਦੇ ਭਾਗਾਂ ਵਿੱਚ ਹੋਵੇ ਮਿਲਦੀ ਹੈ ਤਾਂਹੀਓ ਹੈ, ਉਦਮ ਵੀ ਨਿਸਫਲ ਹੋ ਜਾਂਦੇ ਨੇ। ਮਹਾਰਾਜ ਜੀ ਕਹਿ ਤਾਂਹੀਓ ਕਹਿੰਦੇ ਨੇ, ਉਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤਸਰ ਨਹਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ। ਇਹ ਉਦਮ ਕਰਨਾ ਹੈ, ਬਾਕੀ ਦੇ ਕੰਮ ਤਾਂ ਸੁਤੇ ਸਿੱਧੀ ਹੋਈ ਜਾਂਦੇ ਨੇ। ਬਾਕੀ ਦੇ ਕੰਮਾਂ ਲਈ ਤਾਂ ਗਾਣਾ ਗਾਉਣ ਲਈ ਤਾਂ ਕੋਈ ਉਦਮ ਨਹੀਂ ਕਰਨਾ ਪੈਂਦਾ, ਉਹ ਤਾਂ ਮੂੰਹ 'ਚ ਆਪਣੇ ਆਪ ਹੀ ਆ ਜਾਣਾ। ਕੋਈ ਬੁਰੀ ਗੱਲ ਕਰਨੀ, ਕੋਈ ਨਿੰਦਾ ਚੁਗਲੀ ਕਰਨੀ ਹੈ, ਕੋਈ ਹੋਰ ਗੱਲ ਕਰਨੀ ਹੈ। ਮਹਾਰਾਜ ਜੀ ਕਹਿੰਦੇ ਜਿਨ ਜਿਹੇ ਵਾ ਦਿੱਤੀ ਬੋਲੇ ਤਾਤ, ਤਾਤ ਦਾ ਭਾਵ